ਕਿਹਾ ਹੈ। ਸੋ ਇੱਥੋਂ ਖਿਆਲ ਉਤਰਦਾ ਹੈ, ਨੌ ਦੁਆਰੇ ਦੋ ਅੱਖਾਂ ਹਨ, ਦੋ ਕੰਨ ਦੇ ਸੁਰਾਖ ਹਨ, ਨੱਕ ਦੇ ਸੁਰਾਖ ਹਨ, ਮੂੰਹ ਹੈ, ਹੇਠਾਂ ਦੋ ਇੰਦਰੀਆਂ ਦੇ ਸੁਰਾਖ ਹਨ। ਇਹਨਾਂ ਨੌਵਾਂ ਦੁਆਰਿਆਂ ਦੇ ਜ਼ਰੀਏ ਕੱਲ੍ਹ ਮੈਂ ਖੋਲ੍ਹ ਕੇ ਅਰਜ਼ ਕਰ ਚੁੱਕਾ ਹਾਂ, ਸਾਡਾ ਖਿਆਲ ਸਾਰੀ ਦੁਨੀਆ ਦੇ ਅੰਦਰ ਫੈਲ ਜਾਂਦਾ ਹੈ। ਸੋ ਅਸੀਂ ਉਸੇ ਫੈਲੇ ਹੋਏ ਖਿਆਲ ਨੂੰ ਸਿਮਰਨ ਔਰ ਧਿਆਨ ਦੇ ਜ਼ਰੀਏ ਫਿਰ ਵਾਪਸ ਰਟਰੇਸ ਕੇ ਅੱਖਾਂ ਪਿੱਛੇ ਇਕੱਠਾ ਕਰਨਾ ਹੈ। ਫਿਰ ਅਸੀਂ ਆਪਣੇ ਘਰ ਦੇ ਦਰਵਾਜ਼ੇ 'ਤੇ ਪਹੁੰਚ ਜਾਂਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ, ਉਸ ਘਰ ਦੇ ਦਰਵਾਜ਼ੇ ਦੀ ਨਿਸ਼ਾਨੀ ਕੀ ਹੈ? ਮੱਤੇ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਮੈਂ ਗਲਤ ਜਗ੍ਹਾ ਨਹੀਂ ਪਹੁੰਚ ਗਿਆ। ਗੁਰੂ ਸਾਹਿਬ ਕਹਿੰਦੇ, ਅਨਹਦ ਸ਼ਬਦ ਵਿਚਾਮ ਲਿਆ, ਤੁਹਾਡੇ ਘਰ ਦੇ ਦਰਵਾਜ਼ੇ 'ਤੇ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਚੁਣਕਾਰਾਂ ਦੇ ਰਿਹਾ ਹੈ। ਮਿੱਠੀ ਤੋਂ ਮਿੱਠੀ, ਸੁਰੀਲੀ ਤੋਂ ਸੁਰੀਲੀ ਆਵਾਜ਼ ਜਿਹੜੀ ਕਿ ਮਾਲਕ ਦੀ ਦਰਗਾਹ ਤੋਂ ਆ ਰਹੀ ਹੈ। ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਉੱਥੇ ਕਿਸੇ ਕੌਮ ਦਾ, ਮਜ਼ਹਬ ਦਾ, ਮੁਲਕ ਦਾ ਕਦੇ ਸਵਾਲ ਹੀ ਪੈਦਾ ਨਹੀਂ ਹੁੰਦਾ। ਕੋਈ ਹਿੰਦੂ ਹੋ ਕੇ ਅੰਦਰ ਜਾਏ, ਸਿੱਖ, ਇਸਾਈ, ਮੁਸਲਮਾਨ ਹੋ ਕੇ ਅੰਦਰ ਜਾਏ, ਜੋ ਖੁਸ਼ਕਿਸਮਤ ਭਾਗਾਂ ਵਾਲਾ ਅੱਖਾਂ ਪਿੱਛੇ ਖਿਆਲ ਇਕੱਠਾ ਕਰਦਾ ਹੈ, ਉਹ ਆਪਣੇ ਅੰਦਰੋਂ ਸ਼ਬਦ ਦੀਆਂ ਤੁਨਕਾਰ ਧੁਨਾਂ ਸੁਣਨੀਆਂ ਸ਼ੁਰੂ ਕਰ ਦਿੰਦਾ ਹੈ। ਉਸ ਨਿਰਮਲ ਨਾਦ ਨੂੰ ਪਕੜਨਾ ਸ਼ੁਰੂ ਕਰ ਦਿੰਦਾ ਹੈ, ਉਸ ਦੀ ਰੋਸ਼ਨੀ, ਉਸ ਦੀ ਜੋਤੀ, ਉਸ ਦੇ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ। ਅਸੀਂ ਉਸ ਸ਼ਬਦ ਦੀ ਆਵਾਜ਼ ਦੇ ਜ਼ਰੀਏ ਅੰਦਰੋਂ ਆਪਣੇ ਘਰ ਦਾ ਰੁੱਖ ਕਾਇਮ ਕਰਨਾ ਹੈ। ਉਸ ਸ਼ਬਦ ਦੇ ਪ੍ਰਕਾਸ਼ ਦੇ ਜ਼ਰੀਏ ਅੰਦਰੋਂ ਅਸੀਂ ਆਪਣਾ ਰੂਹਾਨੀ ਸਫ਼ਰ ਤੈਅ ਕਰਨਾ ਹੈ, ਫਿਰ ਮੰਜ਼ਿਲ ਦਰ ਮੰਜ਼ਿਲ ਵਾਪਸ ਆਪਣੇ ਘਰ ਆ ਜਾਣਾ ਹੈ। ਤੁਸੀਂ ਦੇਖੋ, ਅਗਰ ਤੁਸੀਂ ਡੇਰੇ ਤੋਂ ਸ਼ਾਮ ਨੂੰ ਸੈਰ ਕਰਦੇ ਕਰਦੇ ਦਰਿਆ ਦੀ ਤਰਫ ਕਿਤੇ ਬੜੇ ਦੂਰ ਨਿਕਲ ਜਾਵੋ, ਰਾਤ ਪੈ ਜਾਵੇ, ਅੰਧੇਰਾ ਹੋ ਜਾਵੇ, ਤੁਹਾਨੂੰ ਪਤਾ ਨਾ ਲੱਗੇ ਕਿਹੜੀ ਤਰਫ ਤੁਸੀਂ ਆਪਣਾ ਡੇਰਾ ਛੋੜ ਆਏ ਹੋ, ਡੇਰੇ ਵਾਪਸ ਆਉਣ ਵਾਸਤੇ ਤੁਸੀਂ ਕੀ ਕਰੋਗੇ? ਧਿਆਨ ਦੇ ਨਾਲ ਸੁਣੋਗੇ, ਕੋਈ ਨਾ ਕੋਈ ਡੇਰੇ ਦੀ ਤਰਫੋਂ ਆਵਾਜ਼ ਆਉਂਦੀ ਹੋਵੇ, ਕਿਸੇ ਕੁੱਗੂ ਦੀ, ਕਿਸੇ ਕੈਂਟੀ ਦੀ, ਜਾਂ ਹੋਰ ਕਿਸੇ ਟੇਪ ਰਿਕਾਰਡਰ ਦੀ ਆਵਾਜ਼ ਹੋਵੇ। ਉਸ ਆਵਾਜ਼ ਤੋਂ ਸੁਣ ਕੇ ਤੁਸੀਂ ਯਕਦਮ ਡੇਰੇ ਦਾ ਰੁੱਖ ਕਾਇਮ ਕਰ ਲਵੋਗੇ। ਡੇਰਾ ਅਗਲੀ ਤਰਫ ਹੈ ਕਿ ਪਿਛਲੀ ਤਰਫ ਹੈ, ਕਿ ਦਾਈ ਤਰਫ ਹੈ, ਕਿ ਬਾਈ ਤਰਫ ਹੈ? ਜਦੋਂ ਹੁਣ ਤੁਹਾਨੂੰ ਡੇਰੇ ਦਾ ਰੁੱਖ ਪਤਾ ਲੱਗ ਗਿਆ, ਕਿਉਂਕਿ ਰਸਤੇ ਅੰਦਰ ਝਾੜੀਆਂ ਹਨ, ਪਾਣੀ ਹੈ, ਉੱਚੀ ਨੀਚੀ ਜ਼ਮੀਨ ਹੈ, ਅਗਰ ਤੁਹਾਡੇ ਕੋਲ ਟੌਰਚ ਹੋਵੇ, ਲਾਲਟੈਨ ਹੋਵੇ, ਤੁਸੀਂ ਊਚ ਨੀਚ ਦੇਖਦੇ ਫਿਰ ਵਾਪਸ ਡੇਰੇ ਪਹੁੰਚ ਜਾਂਦੇ ਹੋ। ਕਿਹੜੀ ਚੀਜ਼ ਤੁਹਾਨੂੰ ਡੇਰੇ ਵਾਪਸ ਲਿਆਈ? ਉਹ ਆਵਾਜ਼ ਲਿਆਈ, ਉਹ ਰੋਸ਼ਨੀ ਔਰ ਪ੍ਰਕਾਸ਼ ਲਿਆਇਆ। ਇਸੇ ਤਰ੍ਹਾਂ ਜਿਹੜੇ ਅਸੀਂ ਪਰਮਾਤਮਾ ਦੇ ਘਰ ਤੋਂ ਭੁੱਲੇ ਹੋਏ ਹਾਂ, ਪਰਮਾਤਮਾ ਨੇ ਆਪਣੇ ਤੀਕਰ ਪਹੁੰਚਣ ਵਾਸਤੇ ਹਰ ਇੱਕ ਦੇ ਅੱਖਾਂ ਪਿੱਛੇ ਉਹ ਆਵਾਜ਼ ਵੀ ਰੱਖੀ ਹੋਈ ਹੈ, ਹਰ ਇੱਕ ਦੇ ਅੱਖਾਂ ਪਿੱਛੇ ਉਹ ਜੋਤੀ ਜਾਂ ਪ੍ਰਕਾਸ਼ ਵੀ ਰੱਖਿਆ ਹੋਇਆ ਹੈ। ਇਸ ਵਾਸਤੇ ਅਸੀਂ ਉਸ ਸ਼ਬਦ ਦੀ ਆਵਾਜ਼ ਨੂੰ ਪਕੜਨਾ ਹੈ, ਸ਼ਬਦ ਦੀ ਜੋਤੀ, ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਹੈ। ਸੋ ਮਹਾਤਮਾ ਉਸ ਸ਼ਬਦ ਦਾ ਜ਼ਿਕਰ ਕਰਦੇ ਹਨ ਜਿਸ ਦੇ ਅੰਦਰ ਆਵਾਜ਼ ਵੀ ਹੈ, ਧੁਨੀ ਵੀ ਹੈ, ਜਿਸ ਦੇ ਅੰਦਰ ਜੋਤੀ ਵੀ ਹੈ, ਜਿਸ ਦੇ ਅੰਦਰ ਪ੍ਰਕਾਸ਼ ਵੀ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ, ਪੰਜ ਸ਼ਬਦ ਤੁਨਕਾਰ ਤੁਮ ਅਤੇ ਬਾਜੇ ਸ਼ਬਦ ਨਿਸ਼ਾਨ। ਸ਼ਬਦ ਦੀ ਨਿਸ਼ਾਨੀ ਹੀ ਇੱਥੋਂ ਇਹੋ ਹੈ ਕਿ ਉੱਥੇ ਦਿਨ ਰਾਤ ਤੁਨਕਾਰ ਧੁਨਾਂ ਉੱਠਦੀਆਂ ਹਨ। ਅੱਗੇ ਗੁਰੂ ਨਾਨਕ ਸਾਹਿਬ ਕਹਿੰਦੇ, ਬਿਨ ਸ਼ਬਦ ਦੇ ਅੰਤਰ ਅਨੇਰਾ, ਨਾ ਵਸਤ ਲਹੇ ਨਾ ਚੋਕੇ ਫੇਰਾ। ਉਸ ਸ਼ਬਦ ਦੀ ਕਮਾਈ ਤੋਂ ਬਗੈਰ ਨਾ ਤਾਂ ਤੁਹਾਡੇ ਅੰਦਰੋਂ ਕਦੇ ਅਗਿਆਨਤਾ ਦਾ ਅੰਧੇਰਾ ਦੂਰ ਹੁੰਦਾ ਹੈ। ਕਿਆ ਉਸ ਸ਼ਬਦ ਦਾ ਪ੍ਰਕਾਸ਼ ਹੀ ਸਾਡੇ ਅੰਦਰੋਂ ਅਗਿਆਨਤਾ ਦਾ ਅੰਧੇਰਾ ਦੂਰ ਕਰਦਾ ਹੈ? ਨਾ ਸਾਨੂੰ ਕਦੇ ਪਰਮਾਤਮਾ ਮਿਲਦਾ ਹੈ, ਨਾ ਸਾਡਾ ਕਦੇ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹੁੰਦਾ ਹੈ। ਤੁਸੀਂ ਸੋਚ ਕੇ ਦੇਖੋ, ਜਿਤਨੇ ਵੀ ਸਾਡੇ ਮੰਦਰ, ਮਸਜਿਦ, ਗੁਰਦੁਆਰੇ, ਗਿਰਜੇ ਵਗੈਰਾ ਹਨ, ਜਿੱਥੇ ਜਾ ਕੇ ਅਸੀਂ ਮਾਲਕ ਦੀ ਭਗਤੀ ਔਰ ਪੂਜਾ ਕਰਦੇ ਹਾਂ, ਹਰ ਇੱਕ ਜਗ੍ਹਾ ਘੰਟੇ ਔਰ ਸੰਖ ਦੀ ਆਵਾਜ਼ ਪੈਦਾ ਕੀਤੀ ਜਾਂਦੀ ਹੈ, ਜੋਤੀ ਜਗਾਈ ਜਾਂਦੀ ਹੈ, ਉੱਥੇ ਕੈਂਡਲ ਜਗਾਈਆਂ ਜਾਂਦੀਆਂ ਹਨ। ਤੁਸੀਂ ਗੁਰਦੁਆਰਿਆਂ ਅੰਦਰ ਲੈ ਲਓ, ਉੱਥੇ ਵੀ ਅਸੀਂ ਜੋਤਾਂ ਜਗਾਉਂਦੇ ਹਾਂ, ਘੰਟੇ ਔਰ ਸੰਖ ਦੀ ਆਵਾਜ਼ ਪੈਦਾ ਕਰਦੇ ਹਾਂ। ਕਿਸੇ ਮੰਦਰ ਅੰਦਰ ਚਲੇ ਜਾਓ, ਹਿੰਦੂਆਂ ਦਾ ਹੋਵੇ, ਬੁੱਧਾਂ ਦਾ ਹੋਵੇ, ਜੈਨੀਆਂ ਦਾ ਹੋਵੇ, ਸਭ ਤੋਂ ਪਹਿਲਾਂ ਬਰਾਮ ਦੇ ਅੰਦਰ ਘੰਟਾ ਲੱਗਾ ਹੋਇਆ ਹੈ, ਵਜਾ ਕੇ ਅੰਦਰ ਜਾਓ, ਤੁਹਾਨੂੰ ਕੈਂਡਲ ਜਗਦੀ ਨਜ਼ਰ ਆਉਂਦੀ, ਤੁਹਾਨੂੰ ਉੱਥੇ ਜੋਤ ਜਗਦੀ ਨਜ਼ਰ ਆਉਂਦੀ ਹੈ। ਜਿਹੜੇ ਬੁੱਧਾਂ ਦੇ ਮੰਦਰ ਹਨ, ਉਹ ਉਸ ਜੋਤ ਨੂੰ ਅਖੰਡ ਜੋਤ ਕਹਿੰਦੇ ਹਨ, ਜਿਹੜੀ ਕਦੇ ਬੁੱਝਦੀ ਹੀ ਨਹੀਂ ਹੈ। ਅਖੰਡ ਜੋਤ ਤਾਂ ਉਹ ਹੈ ਜਿਹਨੂੰ ਨਾ ਕਦੇ ਬੱਤੀ ਦੀ ਲੋੜ ਪੈਂਦੀ ਹੈ, ਨਾ ਕਦੇ ਤੇਲ ਦੀ ਲੋੜ ਪੈਂਦੀ ਹੈ। ਇਹ ਜਿਹੜੀਆਂ ਅਸੀਂ ਜੋਤਾਂ ਜਗਾਉਂਦੇ ਹਾਂ, ਇਹਨਾਂ ਨੂੰ ਤਾਂ ਬੱਤੀ ਵੀ ਬਦਲਦੇ ਰਹਿੰਦੇ ਹਾਂ, ਤੇਲ ਵੀ ਬਦਲਦੇ ਰਹਿੰਦੇ ਹਾਂ। ਬੱਤੀ ਨਾ ਪਾਓ ਤਾਂ ਬੁੱਝ ਜਾਵੇਗੀ, ਤੇਲ ਨਾ ਪਾਓ ਤਾਂ ਬੁੱਝ ਜਾਵੇਗੀ। ਸੋ ਬੁੱਧਾ ਨੇ ਬਾਹਰ ਦੀ ਜੋਤ ਦਾ ਜ਼ਿਕਰ ਨਹੀਂ ਕੀਤਾ, ਅੰਦਰ ਦੀ ਜੋਤ ਦਾ ਜ਼ਿਕਰ ਕੀਤਾ ਸੀ। ਸੋ ਮਹਾਤਮਾ ਅੰਦਰ ਦੀਆਂ ਜੋਤਾਂ ਦਾ ਜਾਂ ਅੰਦਰ ਦੀ ਆਵਾਜ਼ ਦਾ ਜ਼ਿਕਰ ਕਰਦੇ ਹਨ, ਅਸੀਂ ਬਾਹਰ ਦੀਆਂ ਆਵਾਜ਼ਾਂ ਪੈਦਾ ਕਰਨੀਆਂ। ਵੀ ਮਸਜਿਦ ਅੰਦਰ ਚਲੇ ਜਾਓ, ਉੱਥੇ ਵੀ ਮੌਲਵੀ ਉੱਚੀ ਉੱਚੀ ਨਕਾਰਾ ਵਜਾਉਂਦਾ ਹੈ, ਬਾਂਗ ਦਿੰਦਾ ਹੈ, ਉੱਥੇ ਵੀ ਰਾਤ ਨੂੰ ਚਿਰਾਗ ਜਗਾਏ ਜਾਂਦੇ ਹਨ। ਗਿਰਜਿਆਂ ਵਿੱਚ ਚਲੇ ਜਾਓ, ਉਹ ਵੀ ਸਰਵਿਸ ਸ਼ੁਰੂ ਕਰਨ ਤੋਂ ਪਹਿਲਾਂ ਘੰਟਾ ਵਜਾਉਂਦੇ ਹਨ, ਅੰਦਰ ਜਾਓ ਕੈਂਡਲ ਜਗਦੀਆਂ ਨਜ਼ਰ ਆਉਂਦੀਆਂ ਹਨ। ਅਸੀਂ ਕਦੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦੇ, ਹਰ ਇੱਕ ਜਗ੍ਹਾ ਘੰਟੇ ਔਰ ਸੰਖ ਵਰਗੀ ਆਵਾਜ਼ ਤੋਂ ਪੈਦਾ ਕੀਤੀ ਜਾਂਦੀ ਹੈ, ਹਰ ਇੱਕ ਜਗ੍ਹਾ ਇਹ ਕੈਂਡਲ ਜਾਂ ਜੋਤਾਂ ਤੋਂ ਜਗਾਈਆਂ ਜਾਂਦੀਆਂ ਹਨ। ਇਹ ਰਿਸ਼ੀਆਂ ਮੁਨੀਆਂ ਨੇ, ਗੁਰੂ ਸਾਹਿਬਾਨ ਨੇ, ਸੰਤਾਂ ਮਹਾਤਮਾ ਨੇ, ਪੀਰਾਂ ਪੈਗੰਬਰਾਂ ਨੇ ਸਾਨੂੰ ਸਮਝਾਇਆ ਸੀ ਕਿ ਆਹ ਜਿਹੜਾ ਸਾਡਾ ਜਿਸਮ ਹੈ ਇਹ ਸੱਚਾ ਮੰਦਰ ਹੈ, ਸੱਚਾ ਗੁਰਦੁਆਰਾ ਹੈ, ਸੱਚਾ ਗਿਰਜਾ ਹੈ, ਸੱਚੀ ਮਸਜਿਦ ਹੈ। ਇਹਦੇ ਅੰਦਰ ਵੜ ਕੇ ਪਰਮਾਤਮਾ ਦੀ ਖੋਜ ਕਰੋ, ਤੁਹਾਨੂੰ ਘੰਟੇ ਔਰ ਸੰਖ ਵਰਗੀ ਆਵਾਜ਼ ਵੀ ਸੁਣਾਈ ਦੇਵੇਗੀ, ਤੁਹਾਨੂੰ ਉਸ ਜੋਤੀ ਦੀ ਰੋਸ਼ਨੀ ਵੀ ਨਜ਼ਰ ਆਵੇਗੀ, ਉਸਦਾ ਪ੍ਰਕਾਸ਼ ਵੀ ਨਜ਼ਰ ਆਵੇਗਾ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਰਾਮ ਨਾਮ ਹੈ ਜੋਤ ਸੁਭਾਈ। ਉਹ ਜਿਹੜੀ ਰਾਮ ਨਾਮ ਦੀ ਜੋਤ ਉਹ ਹਰ ਇੱਕ ਦੇ ਅੰਦਰ ਜਗਣ ਲੱਗੀ ਹੋਈ ਹੈ। ਕਬੀਰ ਸਾਹਿਬ ਨੇ ਕਿਹਾ ਸੀ ਦੀਵਾ ਭਲੇ ਅਗੰਮ ਕਾ ਬਿਨ ਬਾਤੀ ਬਿਨ ਤੇ। ਉਹ ਜਿਹੜੀ ਅਗੰਮ ਦੀ ਜੋਤ ਹੈ ਉਹਨੂੰ ਨਾ ਅੱਜ ਤੱਕਰ ਕਦੇ ਬੱਤੀ ਦੀ ਲੋੜ ਪਈ ਹੈ, ਨਾ ਅੱਜ ਤੱਕਰ ਕਦੇ ਤੇਲ ਦੀ ਲੋੜ ਪਈ ਹੈ। ਪਲਟੂ ਸਾਹਿਬ ਕਹਿੰਦੇ ਨਿਕਸੇ ਏਕ ਆਵਾਜ਼ ਚਿਰਾਗ ਕੀ ਜੋਤੀ ਮਾਹੀ, ਗਿਆਨ ਸਮਾਧੀ ਸੁਣੇ ਔਰ ਕੋਈ ਸੁਣਤਾ ਨਾਹੀਂ। ਜਿਹੜੇ ਗੁਰਮੁਖਾਂ ਦੇ ਜ਼ਰੀਏ ਸਮਾਧੀ ਲਗਾਉਂਦੇ ਹਨ ਉਹ ਉਸ ਜੋਤ ਦੇ ਵੀ ਦਰਸ਼ਨ ਕਰਦੇ ਹਨ, ਆਪਣੇ ਅੰਦਰੋਂ ਉਸ ਆਵਾਜ਼ ਨੂੰ ਵੀ ਧੁਨੀ ਨੂੰ ਵੀ ਆਪਣੇ ਅੰਦਰੋਂ ਪਕੜਦੇ ਹਨ। ਇਹੋ ਸਵਾਮੀ ਜੀ ਕਹਿੰਦੇ ਹਨ ਬਸੇ ਤੁਮ ਆਏ ਨੈਨਨ ਮੈਂ ਸਿਮਟ ਕਰ ਏਕ ਯਹਾਂ ਹੋਣਾ, ਦੂਈ ਯਹਾਂ ਦੂਰ ਹੋ ਜਾਏ ਦ੍ਰਿਸ਼ਟੀ ਜੋਤ ਮੇ ਤਰਨਾ। ਜਿਤਨਾ ਚਿਰ ਤੁਹਾਡਾ ਖਿਆਲ ਇੱਥੋਂ ਉੱਤਰ ਕੇ ਬਾਹਰ ਫੈਲਿਆ ਹੋਇਆ ਹੈ ਤੁਸੀਂ ਦਵੈਤ ਅੰਦਰ ਫਸੇ ਹੋਏ ਹੋ। ਜਦੋਂ ਖਿਆਲ ਨੂੰ ਸਮੇਟ ਕੇ ਅੱਖਾਂ ਪਿੱਛੇ ਲਿਆਵੋਗੇ ਤੁਸੀਂ ਏਕਤਾ ਦੇ ਅੰਦਰ ਆ ਜਾਵੋਗੇ। ਸਵਾਮੀ ਜੀ ਕਹਿੰਦੇ ਜਦੋਂ ਏਕਤਾ ਦੇ ਅੰਦਰ ਆ ਜਾਵੋਗੇ ਤੁਹਾਨੂੰ ਉੱਥੇ ਜੋਤ ਜਗਦੀ ਨਜ਼ਰ ਆਉਂਦੀ ਹੈ। ਇਹੋ ਸਾਨੂੰ ਕ੍ਰਾਈਸਟ ਨੇ ਸਮਝਾਇਆ ਸੀ ਇਫ ਦਾਈ ਆਈ ਬੀ ਸਿੰਗਲ ਦਾਈ ਹੋਲ ਬੋਡੀ ਸ਼ੈਲ ਬੀ ਫੁੱਲ ਆਫ ਲਾਈਟ। ਅਗਰ ਤੁਸੀਂ ਇੱਕ ਅੱਖ ਵਾਲੇ ਬਣ ਜਾਵੋਗੇ ਤੁਹਾਡਾ ਸਾਰਾ ਜਿਸਮ ਨੂਰ ਔਰ ਪ੍ਰਕਾਸ਼ ਦੇ ਨਾਲ ਭਰ ਜਾਵੇਗਾ। ਕਿਆ ਨੌ ਦੁਆਰੇ ਬੰਦ ਕਰਕੇ ਸ਼ਿਵ ਨੇਤਰ ਅੰਦਰੋਂ ਖੋਲ੍ਹੋ, ਤੁਹਾਨੂੰ ਰੋਸ਼ਨੀ ਹੀ ਰੋਸ਼ਨੀ, ਪ੍ਰਕਾਸ਼ ਹੀ ਪ੍ਰਕਾਸ਼ ਅੰਦਰੋਂ ਨਜ਼ਰ ਆਉਂਦਾ ਹੈ। ਸੋ ਮਹਾਤਮਾ ਸਾਨੂੰ ਅੰਤਰਮੁਖੀ ਕਰ ਦਿੰਦੇ ਹਨ, ਅਸੀਂ ਬਾਹਰ ਮੁਖੀ ਹੋਣ ਦੀ ਹਮੇਸ਼ਾ ਕੋਸ਼ਿਸ਼ ਕਰਦੇ ਹਾਂ, ਉਹਨਾਂ ਦੇ ਅਸਲੀ ਉਪਦੇਸ਼ ਤੋਂ ਦੂਰ ਚਲੇ ਜਾਂਦੇ ਹਾਂ ਔਰ ਜੋ ਸੁਰਤ ਸ਼ਬਦ ਦਾ ਅਭਿਆਸ ਦੱਸਦੇ ਹਨ ਉਹਨੂੰ ਭੁੱਲ ਬੈਠਦੇ ਹਾਂ। ਉਹਨਾਂ ਦੀਆਂ ਖੜਾਵਾਂ ਦੀ ਪੂਜਾ ਜ਼ਰੂਰ ਸ਼ੁਰੂ ਕਰ ਦਿੰਦੇ ਹਾਂ, ਸਮਾਧਾਂ 'ਤੇ ਮੱਥੇ ਜ਼ਰੂਰ ਮਾਰਨੇ ਸ਼ੁਰੂ ਕਰ ਦਿੰਦੇ ਹਾਂ, ਤਸਵੀਰਾਂ ਦੀ ਭਗਤੀ ਕਰਦੇ ਹਾਂ, ਬੁੱਤਾਂ ਦੀ ਪੂਜਾ ਕਰਦੇ ਹਾਂ, ਗ੍ਰੰਥਾਂ ਪੋਥੀਆਂ ਦੇ ਉਹਨਾਂ ਦੇ ਪੜ੍ਹਨਾ ਪੜ੍ਹਾਉਣਾ ਮੁਕਤੀ ਸਮਝ ਬੈਠਦੇ ਹਾਂ, ਸਰੋਵਰਾਂ 'ਤੇ ਇਸ਼ਨਾਨ ਕਰਨਾ ਮੁਕਤੀ ਸਮਝ ਲੈਂਦੇ ਹਾਂ, ਜਪ ਤਾਂ ਪੂਜਾ ਪਾਠ ਵਿੱਚ ਲੱਗ ਜਾਂਦੇ ਹਾਂ। ਜੋ ਉਹਨਾਂ ਦਾ ਅਸਲੀ ਸੰਦੇਸ਼ ਹੈ, ਉਪਦੇਸ਼ ਹੈ ਕਿ ਆਪਣੀ ਸੁਰਤ ਨੂੰ ਅੱਖਾਂ ਪਿੱਛੇ ਲਿਆ ਕੇ ਸ਼ਬਦ ਦੇ ਨਾਲ ਜੋੜੋ, ਉਸ ਰਸਤੇ 'ਤੇ ਅਸੀਂ ਕਦੇ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ। ਗੁਰੂ ਨਾਨਕ ਸਾਹਿਬ ਨੇ ਸਾਫ਼ ਕਿਹਾ ਸੀ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਨੇ। ਗੁਰੂ ਸਾਹਿਬ ਕਹਿੰਦੇ ਕੇਵਲ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਤੁਸੀਂ ਇਸ ਭਵਰ ਸਾਗਰ ਤੋਂ ਪਾਰ ਹੋ ਸਕਦੇ ਹੋ। ਸੋ ਇਹਨੂੰ ਮਹਾਤਮਾ ਸੱਚਾ ਸ਼ਬਦ ਔਰ ਸੱਚਾ ਨਾਮ ਕਹਿੰਦੇ ਹਨ। ਇਹ ਜਿਹੜੇ ਆਪੋ ਆਪਣੇ ਪਿਆਰ ਵਿੱਚ ਆ ਕੇ ਆਪਾਂ ਪਰਮਾਤਮਾ ਦੇ ਨਾਮ ਰੱਖ ਲੈਂਦੇ ਹਾਂ, ਅੱਲਾ, ਰਾਧਾ ਸਵਾਮੀ, ਹਰੀ ਓਮ, ਪਰਮੇਸ਼ਵਰ ਵਗੈਰਾ, ਵਾਹਿਗੁਰੂ ਵਗੈਰਾ, ਇਹ ਸਾਡੇ ਲਿਖਣ ਵਿੱਚ ਆ ਜਾਂਦੇ ਹਨ, ਪੜ੍ਹਨ ਵਿੱਚ ਆ ਜਾਂਦੇ ਹਨ, ਬੋਲਣ ਵਿੱਚ ਆ ਜਾਂਦੇ ਹਨ। ਦੇਖੋ ਆਪਣੇ ਕਿਤਨੇ ਮੁਲਕ ਹਨ, ਇੱਕ ਇੱਕ ਮੁਲਕ ਦੀਆਂ ਕਿਤਨੀਆਂ ਕਿਤਨੀਆਂ ਜ਼ਬਾਨਾਂ ਹਨ, ਇੱਕ ਇੱਕ ਜ਼ਬਾਨ ਦੇ ਅੰਦਰ ਆਪਾਂ ਕਿਤਨੇ ਕਿਤਨੇ ਲਫਜ਼ਾਂ ਨਾਲ ਪਰਮਾਤਮਾ ਨੂੰ ਯਾਦ ਕਰਦੇ ਹਾਂ। ਹਜ਼ਾਰਾਂ ਅਨੇਕਾਂ ਮਹਾਤਮਾ ਦੁਨੀਆਂ ਵਿੱਚ ਆਏ ਹਨ, ਹਜ਼ਾਰਾਂ ਅਨੇਕਾਂ ਲਫਜ਼ਾਂ ਦੇ ਜ਼ਰੀਏ ਉਹਨਾਂ ਨੇ ਪਰਮਾਤਮਾ ਨੂੰ ਯਾਦ ਕੀਤਾ ਹੈ। ਪਿਛਲੇ ਪਰਮਾਤਮਾ ਦੇ ਨਾਮ ਰੱਖੇ ਹੋਏ ਭੁੱਲਦੇ ਜਾ ਰਹੇ ਹਾਂ, ਅੱਗੇ ਪਰਮਾਤਮਾ ਦੇ ਨਾਮ ਪਿਆਰ ਵਿੱਚ ਆਪਾਂ ਲਾ ਕੇ ਰੱਖਦੇ ਚਲੇ ਜਾ ਰਹੇ ਹਾਂ। ਮਾਤਾ ਆਪਣੇ ਬੱਚੇ ਨੂੰ ਪਿਆਰ ਵਿੱਚ ਆ ਕੇ ਕਈ ਲਫਜ਼ਾਂ ਨਾਲ ਯਾਦ ਕਰਦੀ ਹੈ, ਲੇਕਿਨ ਮਾਤਾ ਦਾ ਜਿਹੜਾ ਬੱਚੇ ਨਾਲ ਰਿਸ਼ਤਾ ਹੈ ਉਹ ਕੋਈ ਲਫਜ਼ਾਂ ਦਾ ਰਿਸ਼ਤਾ ਨਹੀਂ ਹੈ, ਉਹ ਤਾਂ ਭਗਤੀ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ। ਲਫਜ਼ ਤਾਂ ਮਾਂ ਦੇ ਪਿਆਰ ਨੂੰ ਐਕਸਪ੍ਰੈਸ ਕਰਦੇ ਹਨ, ਜ਼ਾਹਰ ਕਰਦੇ ਹਨ। ਸੋ ਆਤਮਾ ਔਰ ਪਰਮਾਤਮਾ ਦਾ ਜਿਹੜਾ ਰਿਸ਼ਤਾ ਹੈ, ਮੈਂ ਪਿੱਛੇ ਅਰਜ਼ ਕੀਤੀ ਸੀ, ਇਹ ਕੇਵਲ ਪ੍ਰੇਮ ਦਾ ਰਿਸ਼ਤਾ ਹੈ, ਭਗਤੀ ਦਾ ਰਿਸ਼ਤਾ ਹੈ, ਪਿਆਰ ਦਾ ਰਿਸ਼ਤਾ ਹੈ, ਕੋਈ ਲਫਜ਼ਾਂ ਦਾ ਰਿਸ਼ਤਾ ਨਹੀਂ ਹੈ। ਲਫਜ਼ ਤਾਂ ਸਾਡਾ ਮਾਲਕ ਦੇ ਪਿਆਰ ਨੂੰ ਜ਼ਾਹਰ ਕਰਦੇ ਹਨ। ਸੋ ਇਹ ਲਫਜ਼ ਸਾਡੇ ਮੀਨਸ ਹਨ, ਉਹ ਸਾਡਾ ਐਂਡ ਔਰ ਓਬਜੈਕਟ ਹੈ। ਇਹਨਾਂ ਲਫਜ਼ਾਂ ਦੀ ਤਾਂ ਆਪਾਂ ਹਿਸਟਰੀ ਟਰੇਸ ਕਰ ਸਕਦੇ ਹਾਂ। ਸਵਾਮੀ ਦੀ ਆਇਆ ਨੂੰ ਸਿਰਫ 100 ਸਾਲ ਹੋਏ ਹਨ, ਜਿਨ੍ਹਾਂ ਤੋਂ ਬਾਅਦ ਅਸੀਂ ਮਾਲਕ ਨੂੰ ਰਾਧਾ ਸਵਾਮੀ ਕਹਿਣਾ ਸ਼ੁਰੂ ਕਰ ਦਿੱਤਾ। ਲੇਕਿਨ ਅਸੀਂ ਭੁੱਲ ਜਾਂਦੇ ਹਾਂ, ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਤਾਂ ਲੋਕ ਪਰਮਾਤਮਾ ਨੂੰ ਕਿਸੇ ਲਫ਼ਜ਼ ਨਾਲ ਯਾਦ ਕਰਿਆ ਹੀ ਕਰਦੇ ਸੀ। ਗੁਰੂ ਨਾਨਕ ਸਾਹਿਬ ਆਇਆ ਨੂੰ ਸਿਰਫ 500 ਸਾਲ ਹੋਏ ਹਨ, ਜਿਨ੍ਹਾਂ ਤੋਂ ਬਾਅਦ ਅਸੀਂ ਵਾਹਿਗੁਰੂ ਵਾਹਿਗੁਰੂ ਕਹਿਣ ਲੱਗ ਪਏ। ਮੁਹੰਮਦ ਸਾਹਿਬ ਆਇਆ ਨੂੰ ਤਕਰੀਬਨ 1400 ਸਾਲ ਹੋਏ ਹਨ, ਜਿਨ੍ਹਾਂ ਤੋਂ ਬਾਅਦ ਅਸੀਂ ਅੱਲਾ ਅੱਲਾ ਕਹਿਣ ਲੱਗ ਪਏ। ਰਾਮਚੰਦਰ ਜੀ ਮਹਾਰਾਜ ਨੂੰ ਆਇਆ ਨੂੰ ਇਸ ਤੋਂ ਵੀ ਜ਼ਿਆਦਾ ਅਰਸਾ ਹੋਇਆ ਹੋਏਗਾ, ਲੇਕਿਨ 6-7 ਹਜ਼ਾਰ ਸਾਲ ਤੋਂ ਪਹਿਲਾਂ ਤਾਂ ਹਿਸਟਰੀ ਦਾ ਹੀ ਕਿਸੇ ਨੂੰ ਕੁਛ ਪਤਾ ਨਹੀਂ ਲੱਗਦਾ। ਉਹਨਾਂ ਦੇ ਜਾਣ ਤੋਂ ਬਾਅਦ ਅਸੀਂ ਰਾਮ ਰਾਮ ਕਹਿਣਾ ਸ਼ੁਰੂ ਕਰ ਦਿੱਤਾ। ਸੋ ਹਰ ਇੱਕ ਲਫ਼ਜ਼ ਦੀ ਆਪਾਂ ਹਿਸਟਰੀ ਟਰੇਸ ਕਰ ਲਈ, ਮਿਆਦ ਮੁਕਰਰ ਕਰ ਲਈ, ਟਾਈਮ ਮੁਕਰਰ ਕਰ ਲਈ। ਮੈਂ ਸ਼ੁਰੂ ਵਿੱਚ ਕੀਤਾ ਸੀ, ਸ਼ਬਦ ਦੀ ਕਿਹੜੀ ਹਿਸਟਰੀ ਟਰੇਸ ਕਰੋਗੇ ਜਿਹਨੇ ਦੁਨੀਆ ਦੀ ਰਚਨਾ ਪੈਦਾ ਕੀਤੀ ਹੈ, ਜਿਸ ਦੇ ਆਧਾਰ ਖੰਡ ਬ੍ਰਹਿਮੰਡ ਖੜ੍ਹੇ ਹਨ। ਗੁਰੂ ਨਾਨਕ ਸਾਹਿਬ ਕਹਿੰਦੇ, ਨਾਮੇ ਹੀ ਤਾਂ ਸਭ ਕੁਛ ਹੋਗਾ ਬਿਨ ਸਤਿਗੁਰ ਨਾਮ ਨਾ ਜਾਪੇ। ਜੋ ਕੁਛ ਤੁਸੀਂ ਦੁਨੀਆ ਅੰਦਰ ਅੱਖਾਂ ਨਾਲ ਦੇਖਦੇ ਹੋ, ਇਹ ਪਰਮਾਤਮਾ ਨੇ ਨਾਮ ਦੇ ਜ਼ਰੀਏ ਪੈਦਾ ਕੀਤਾ ਹੈ। ਫਿਰ ਆਪ ਫਰਮਾਉਂਦੇ ਹਨ, ਖੋਜਤ ਖੋਜਤ ਖੋਜਿਆ ਨਾਮ ਬਿਨਾ ਸਭ ਗੁਰ। ਅਸੀਂ ਖੋਜ ਖੋਜ ਕੇ, ਰਿਸਰਚ ਕਰ ਕਰਕੇ ਇਸ ਨੁਕਤੇ ਔਰ ਪੁਆਇੰਟ 'ਤੇ ਪਹੁੰਚੇ ਹਾਂ, ਉਸ ਨਾਮ ਤੋਂ ਬਗੈਰ ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਲਾਹ ਹੋ ਜਾਣਾ ਹੈ। ਸੋ ਕਈ ਜ਼ਬਾਨਾਂ ਆਈਆਂ, ਕਈ ਸਿਵਲਾਈਜੇਸ਼ਨਾਂ ਆਈਆਂ, ਕਈਆਂ ਲਫ਼ਜ਼ਾਂ ਨਾਲ ਅਸੀਂ ਪਰਮਾਤਮਾ ਨੂੰ ਯਾਦ ਕੀਤਾ, ਲੇਕਿਨ ਉਹ ਕ੍ਰੀਏਟਰ ਪਾਵਰ ਉਹ ਹੀ ਚੱਲੀ ਆ ਰਹੀ ਹੈ, ਜਿਸ ਨੇ ਦੁਨੀਆ ਦੀ ਰਚਨਾ ਪੈਦਾ ਕੀਤੀ, ਜਿਸ ਦੇ ਆਧਾਰ ਖੰਡ ਬ੍ਰਹਿਮ ਖੰਡ ਖੜ੍ਹੇ ਹਨ। ਮਹਾਤਮਾ ਉਸ ਸ਼ਬਦ ਦਾ ਜ਼ਿਕਰ ਕਰਦੇ ਹਨ, ਉਸ ਨਾਮ ਦਾ ਜ਼ਿਕਰ ਕਰਦੇ ਹਨ, ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਅੱਖਾਂ ਬਾਜੋਂ ਵੇਖਣਾ, ਮਿਲਕਣਾ ਸੁਣਨਾ, ਪੈਰਾਂ ਬਾਜੋਂ ਚੱਲਣਾ, ਬਿਨ ਹੱਥਾਂ ਕਰਨਾ, ਨਾਨਕ ਹੁਕਮ ਪਛਾਣ ਕੇ ਤਿਉਂ ਖਸਮੇ ਮਿਲਣਾ। ਤੁਸੀਂ ਉਸ ਸ਼ਬਦ ਜਾਂ ਨਾਮ ਨੂੰ ਪਕੜ ਕੇ ਆਪਣੇ ਖਸਮ ਕਿਆ ਪਰਮਾਤਮਾ ਨੂੰ ਮਿਲੋਗੇ, ਜਿਹਨੂੰ ਤੁਹਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ, ਜਿਹਨੂੰ ਤੁਹਾਡੀ ਜ਼ੁਬਾਨ ਨਹੀਂ ਬਿਆਨ ਕਰ ਸਕਦੀ, ਜਿਹਨੂੰ ਤੁਹਾਡੇ ਕੰਨ ਨਹੀਂ ਸੁਣ ਸਕਦੇ, ਜਿੱਥੇ ਤੁਹਾਡੇ ਪੈਰ ਲੈ ਕੇ ਨਹੀਂ ਪਹੁੰਚ ਸਕਦੇ, ਜਿਸ ਚੀਜ਼ ਨੂੰ ਤੁਸੀਂ ਜੀਂਦੇ ਜੀ ਮਰ ਕੇ ਹਾਸਲ ਕਰਨਾ ਹੈ, ਜਿਸ ਚੀਜ਼ ਨੂੰ ਨਵਾਂ ਦੁਆਰਿਆਂ 'ਚੋਂ ਖਿਆਲ ਕੱਢ ਕੇ ਅੱਖਾਂ ਪਿੱਛੇ ਲਿਆ ਕੇ ਹਾਸਲ ਕਰਨਾ ਹੈ। ਇਸ ਵਾਸਤੇ ਮਹਾਤਮਾ ਸੱਚੇ ਸ਼ਬਦ ਦੀ ਮਹਿਮਾ ਕਰਦੇ ਹਨ, ਸੱਚੇ ਨਾਮ ਦੀ ਮਹਿਮਾ ਕਰਦੇ ਹਨ। ਗ੍ਰੰਥ ਪੋਥੀਆਂ ਵੇਦ ਸ਼ਾਸਤਰ ਉਸ ਦੀ ਮਹਿਮਾ ਕਰਦਾ ਹੈ, ਲੇਕਿਨ ਉਹ ਸ਼ਬਦ ਔਰ ਨਾਮ ਗ੍ਰੰਥਾਂ ਪੋਥੀਆਂ 'ਚੋਂ ਨਹੀਂ ਮਿਲਣਾ। ਡਾਕਟਰ ਦੀਆਂ ਕਿਤਾਬਾਂ ਦੇ ਅੰਦਰ ਨੁਸਖੇ ਲਿਖੇ ਹੋਏ ਹੁੰਦੇ ਹਨ, ਦਵਾਈਆਂ ਤਾਂ ਡਾਕਟਰ ਦੀ ਅਲਮਾਰੀ ਵਿੱਚ ਹੁੰਦੀਆਂ ਹਨ। ਅਗਰ ਸਾਰਾ ਦਿਨ ਤੁਸੀਂ ਡਾਕਟਰ ਦੀਆਂ ਕਿਤਾਬਾਂ ਲੈ ਕੇ ਦਿਨ ਰਾਤ ਪੜ੍ਹਦੇ ਰਹੋ, ਤੁਹਾਡੇ ਜਿਸਮ 'ਚੋਂ ਤਾਂ ਬਿਮਾਰੀਆਂ ਕਦੇ ਦੂਰ ਨਹੀਂ ਹੋਣੀਆਂ। ਅਗਰ ਤੁਸੀਂ ਉਹਨਾਂ ਨੁਸਖਿਆਂ ਦੇ ਮੁਤਾਬਕ ਦਵਾਈਆਂ ਬਣਾ ਕੇ ਇਸਤੇਮਾਲ ਕਰੋ, ਤੁਹਾਡੇ ਜਿਸਮ 'ਚੋਂ ਬਿਮਾਰੀ ਦੂਰ ਹੋ ਸਕਦੀ ਹੈ। ਖਾਣਾ ਬਣਾਉਣ ਦੀ ਕਿਤਾਬ ਪੜ੍ਹਨ ਦੇ ਨਾਲ ਕਿਸੇ ਦਾ ਪੇਟ ਨਹੀਂ ਭਰਦਾ, ਨਾ ਤੁਹਾਨੂੰ ਸਵਾਦ ਆਉਂਦਾ ਹੈ। ਉਸ ਦੇ ਮੁਤਾਬਕ ਰਾਸ਼ਨ ਲਿਆ ਕੇ ਖਾਣਾ ਬਣਾ ਲਵੋ, ਪੇਟ ਵੀ ਭਰ ਜਾਵੇਗਾ, ਸਵਾਦ ਵੀ ਆ ਜਾਵੇਗਾ। ਰੇਲਵੇ ਦੇ ਟਾਈਮ ਟੇਬਲ ਦੇਖਣ ਦੇ ਨਾਲ ਕਿਸੇ ਦਾ ਰੇਲਵੇ ਦਾ ਸਫ਼ਰ ਤੈਅ ਨਹੀਂ ਹੁੰਦਾ, ਸਫ਼ਰ ਕਰਨ ਦੀ ਇਨਫੋਰਮੇਸ਼ਨ ਮਿਲ ਜਾਵੇਗੀ, ਅਖੀਰ ਤਾਂ ਟਿਕਟ ਲੈ ਕੇ ਗੱਡੀ ਵਿੱਚ ਜਾ ਕੇ ਬੈਠਣਾ ਪੈਂਦਾ ਹੈ। ਅਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ 'ਤੇ ਭੁੱਲੇ ਬੈਠੇ ਹਾਂ, ਅਸੀਂ ਗ੍ਰੰਥਾਂ ਪੋਥੀਆਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਨਾ ਮੁਕਤੀ ਸਮਝੀ ਬੈਠੇ ਹਾਂ। ਕੀ ਪੜ੍ਹਦੇ ਹਾਂ, ਕੀ ਪੜ੍ਹਾਉਂਦੇ ਹਾਂ, ਨਾ ਖੁਦ ਬੈਠ ਕੇ ਕਦੇ ਪੜ੍ਹਿਆ ਹੈ, ਨਾ ਖੁਦ ਬੈਠ ਕੇ ਕਦੇ ਸੁਣਿਆ ਹੈ। ਅਸੀਂ ਦੁਨੀਆ ਦੇ ਸੈਰ ਰੰਗ ਤਮਾਸ਼ੇ ਦੇਖਣ ਲੱਗੇ ਹੋਏ ਹਾਂ, ਪੰਡਿਤ ਭਾਈ ਗਰੀਬ ਘਰ ਪੜ੍ਹਨ ਲੱਗੇ ਹੋਏ ਹਨ, ਔਰ ਮਨ ਵੀ ਸੋਚ ਲੈਂਦੇ ਹਾਂ, ਬੜਾ ਪੁੰਨ ਖੱਟਣ ਲੱਗੇ ਹੋਏ ਹਾਂ। ਖੁਦ ਬੈਠ ਕੇ ਪੜ੍ਹੀਏ, ਖੁਦ ਬੈਠ ਕੇ ਸੁਣੀਏ, ਮਹਾਤਮਾ ਦੇ ਬਚਨ ਸਾਡੇ ਕੰਨਾਂ ਵਿੱਚ ਪੈਣ, ਸਾਨੂੰ ਆਪਣੀਆਂ ਤਰੁੱਟੀਆਂ ਔਰ ਕਮਜ਼ੋਰੀਆਂ ਦਾ ਪਤਾ ਲੱਗੇ, ਉਹਨਾਂ ਨੂੰ ਦੂਰ ਕਰਨ ਦਾ ਤਰੀਕਾ ਪਤਾ ਲੱਗੇ, ਸ਼ੌਕ ਪੈਦਾ ਹੋਵੇ, ਉਸ ਪੜ੍ਹਨ ਦਾ ਵੀ ਫਾਇਦਾ ਹੋਵੇ, ਪੜ੍ਹਾਉਣ ਦਾ ਵੀ ਫਾਇਦਾ ਹੋਵੇ। ਅਸੀਂ ਤਾਂ ਰਿਚੁਅਲ ਔਰ ਸੈਰੇਮਨੀ ਬਣਾਈ ਹੋਈ ਹੈ, ਸ਼ਾਇਦ ਪੜ੍ਹਨ 'ਤੇ ਹੀ ਮੁਕਤੀ ਹਾਸਲ ਹੋ ਜਾਵੇਗੀ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੇ ਆਰਜਾ, ਪੜ੍ਹੀਏ ਜੇਤੇ ਸੁਹਾਸ, ਨਾਨਕ ਲੇਖੇ ਇੱਕ ਗੱਲ ਔਰ ਹਉਮੈ ਚੱਖਣ ਚਾਹ। ਤੁਸੀਂ ਸਾਰਾ ਦਿਨ ਪੜ੍ਹੋ, ਸਾਰਾ ਮਹੀਨਾ ਪੜ੍ਹੋ, ਸਾਰਾ ਸਾਲ ਪੜ੍ਹੋ, ਸਾਰੀ ਜ਼ਿੰਦਗੀ ਪੜ੍ਹੋ, ਇੱਕੋ ਚੀਜ਼ ਤੁਹਾਡੇ ਲੇਖੇ ਵਿੱਚ ਲਿਖੀ ਜਾਣੀ ਹੈ, ਜਿਹੜੀ ਤੁਹਾਡੀ ਸੁਰਤ ਅੰਦਰੋਂ ਸ਼ਬਦ ਨੂੰ ਪਕੜਦੀ ਹੈ। ਅਗਰ ਸੁਰਤ ਸ਼ਬਦ ਨੂੰ ਨਹੀਂ ਪਕੜਦੀ, ਸਾਡਾ ਸਾਰਾ ਪੜ੍ਹਨਾ ਪੜ੍ਹਾਉਣਾ ਫਜ਼ੂਲ ਚਲੇ ਜਾਂਦਾ ਹੈ। ਮੇਰੇ ਕਹਿਣ ਦਾ ਇਹ ਕੋਈ ਭਾਵ ਨਾ ਲਵੇ ਕਿ ਅਸੀਂ ਮਹਾਤਮਾ ਦੀ ਬਾਣੀ ਪੜ੍ਹਨੀ ਬੰਦ ਕਰ ਦੇਣੀ ਹੈ। ਪੜ੍ਹਨੀ ਹੈ, ਸੋਚ ਕੇ ਪੜ੍ਹਨੀ ਹੈ, ਸਮਝ ਕੇ ਪੜ੍ਹਨੀ ਹੈ। ਪੜ੍ਹਨ ਤੋਂ ਬਾਅਦ ਸਾਡਾ ਫਰਜ਼ ਖਤਮ ਨਹੀਂ ਹੋਇਆ, ਜੋ ਕੁਛ ਪੜ੍ਹਿਆ ਹੈ ਉਹ 'ਤੇ ਅਮਲ ਵੀ ਕਰਨਾ ਹੈ। ਇਹ ਸਾਡੇ ਗ੍ਰੰਥ ਪੋਥੀਆਂ ਵੇਦ ਸ਼ਾਸਤਰ ਕਿਆ ਚੀਜ਼ਾਂ ਹਨ? ਰਿਸ਼ੀਆਂ ਮੁਨੀਆਂ ਨੇ, ਗੁਰੂ ਸਾਹਿਬਾਨ ਨੇ, ਸੰਤਾਂ ਮਹਾਤਮਾ ਨੇ, ਪੀਰਾਂ ਪੈਗੰਬਰਾਂ ਨੇ ਮਿਹਨਤਾਂ ਕੀਤੀਆਂ, ਮਾਲਕ ਨਾਲ ਵਸਾਲ ਕੀਤਾ, जो जो रुकावटा उन्होंने रस्ते आईया जो जो मुश्किल उन्हें रस्ते महसूस कीतियाँ उन्होंने दूर करने का तरीका और साधन उन्होंने ग्रंथा पोथियाँ वेदा शास्त्रा में जिक्र कर दिता। ये महात्मा के रूहानी तजर्बे रिकॉर्ड हैं, सानू उस तो फायदा मिलता है, लेकिन वो रूहानी तजर्बा असी पढ़न के नाल हासिल नहीं करते। जो कुछ पढ़िया है उसके उत्ते अमल करके ही असी अपने अंदरों उन्होंने दुशवार घाटियां अबूर करके ही अपने अंदरों रूहानी तजर्बा हासिल कर सकते हैं, हो जाती है प्योर और पवित्र हो जाती है। इत्थे भी गुरु नानक साहब वह फरमाते हैं दी विच बैठ के बेशक परमात्मा ने दे साझी है और यदि रखवाली भी परमात्मा करता है, साढ़े नालों ज़्यादा परमात्मा दे का फिक्र है, लेकिन ये विच बैठ के जो कर्म करते हैं उन्हों का जरूर सानू हिसाब किताब देना पैंदा है।
तोर लेख लिखिया सो कमामना कोई न मेटन हार शब्द की न सुख पाया सच्चे नाए प्यार।
जितना चिर असी कर्मों का हिसाब किताब दे रहे हैं असी कदे सुख नहीं हासिल कर सकते, कदे शांति नहीं प्राप्त कर सकते। सो गुरु नानक साहब कहते हैं शब्द की कमाई करते हैं, नाम की कमाई करते हैं, इन्हां सारिया कर्मों का हिसाब किताब खत्म हो जाता है, साड़ी आत्मा निर्मल प्योर पवित्र हो जाती है, असी हमेशा वास्ते सुख हासिल कर लेंगे हाँ, हमेशा वास्ते शांति प्राप्त कर लेंगे
हाँ। पाया सच्च नाए प्यार हर मंदर शब्द सोहना कंचन कोट अपार।
बड़ा सुंदर उपदेश करते हैं जो देह के अंदर वड़ के असी शब्द और नाम के नाल ख्याल जोड़ते हाँ, शब्द और नाम की कमाई करते हाँ, ये जड़ी साड़ी देह है सोने की हो जाती है। क्या इस देह विच आवण दा साड़ा परपस पूरा हो जाता है, साड़ा मकसद पूरा हो जाता है। ये इंसान का जामा परमात्मा ने सबनों अपने भगती वास्ते बख्शिया सी, अपने प्यार वास्ते बख्शिया सी। जो कुछ भी अखां नाल देख रहे हाँ एक 84 का बहुत बड़ा सारा जेलखाना है, इसके अंदरों परमात्मा ने लिखण का केवल एक दरवाज़ा रखा है, वो इंसान का जामा है। ये इस वास्ते परमात्मा बख्शता है कि इस तो फायदा उठा के तुसी अपने कर्मों का हिसाब किताब खत्म करो, मालक की भगती करके मालक नाल वसाल करो। सो गुरु नानक साहब कहिंदे जदों देह दे अंदरों शब्द के नाल ख्याल जोड़ के सारिया कर्मों का हिसाब किताब खत्म कर देंगे हाँ, साढ़े देह विच आवण का परपस पूरा हो जाता है, देह विच आवण का मकसद पूरा हो जाता है और साडा देह दियां बंधनां तो फिर हमेशा वास्ते छुटकारा हो जाता है।
हर मंदर शब्द सोहना कंचन कोट अपार हर मंदर हो जगत है गुरु बिन कोर अंधार दूजा पाओ कर पूज दे मन मुख अंधगवार।
गुरु नानक साहब ने सानू बड़ा सिस्टमैटिकली उपदेश कर रहे हैं। पहला आपने समझाया सी हर मंदिर ये शरीर है, ज्ञान रतन प्रगट होए थोड़ा शरीर ही मालिक दे रहन दी असली जगह है, क्योंकि जदों भी तुसी मालिक नाल वसाल कर सकते हो, मालिक की प्राप्ति कर सकते हो, शरीर के अंदरों कर सकते हो, देह और वजूद के अंदरों कर सकते हो। हम पिछे समझा के आए हैं कि इंसान का जामा हासिल करके जो शब्द और नाम की कमाई करके असी मालिक अपने अंदर प्रगट कर लिया, इस देह नूं सोने का बना लिया, देह विच बैठण दा साडा असली मकसद पूरा हो गया और अंदरों सानू परमात्मा नज़र आना शुरू हो गया। फिर गुरु साहब कहिंदे हरमंदर ये जगत है गुर बिन कोर अंधा, फिर थोड़े वास्ते शरीर ही नहीं थोड़े वास्ते सारी दुनिया मालक का हरमंदर हो जाएगा। जितर भी नज़र मारोगे थानू दुनिया अंदर परमात्मा ही परमात्मा नज़र आएगा, जर्रे जर्रे के अंदर, पत्ते पत्ते के अंदर, हर एक इंसान के अंदर थानू परमात्मा नज़र आएगा। ਆਵੇਗਾ ਕਦੋਂ ਜਦੋਂ ਤੁਸੀਂ ਇੱਕ ਦਫ਼ਾ ਆਪਣੇ ਅੰਦਰ ਉਸਨੂੰ ਪ੍ਰਗਟ ਕਰ ਲਵੋਗੇ ਮਨਮੁੱਖ ਲੋਕ ਹਨ ਉਹ ਸਮਝਦੇ ਹੀ ਨਹੀਂ ਇਸ ਗੱਲ ਨੂੰ ਕਿ ਹਰ ਇੱਕ ਦੇ ਅੰਦਰ ਪਰਮਾਤਮਾ ਕਿਸ ਤਰ੍ਹਾਂ ਬੈਠ ਸਕਦਾ ਹੈ ਇੱਕ ਦੇ ਅੰਦਰ ਹੋ ਸਕਦਾ ਹੈ ਉਹ ਉੱਥੇ ਹੋਵੇਗਾ ਕਿ ਇੱਥੇ ਆਵੇਗਾ ਉਹ ਦੂਜੇ ਭਾਵ ਕਰਕੇ ਪੂਜਦੇ ਉਹ ਤਾਂ ਬਾਕੀ ਕੋਈ ਇੱਟਾਂ ਪੱਥਰਾਂ ਦੀ ਭਗਤੀ ਕਰਦਾ ਹੈ ਕੋਈ ਫੁੱਲਾਂ ਦੀ ਭਗਤੀ ਕਰਦਾ ਹੈ ਕੋਈ ਕਿਸੇ ਤੁਲਸੀ ਦੇ ਪੱਤਿਆਂ ਦੀ ਭਗਤੀ ਕਰਦਾ ਹੈ ਕੋਈ ਪਿੱਪਲ ਦੀ ਭਗਤੀ 'ਚ ਲੱਗਾ ਹੋਇਆ ਹੈ ਉਹ ਦੂਜੇ ਬੰਦੇ ਆਪਣੇ ਮਨ ਨੂੰ ਲਗਾਈ ਬੈਠੇ ਹਨ ਸਰੀਰ ਅੰਦਰ ਵੜ ਕੇ ਸ਼ਬਦ ਦੀ ਪੂਜਾ ਨਹੀਂ ਕਰਦੇ ਨਾਮ ਦੀ ਪੂਜਾ ਨਹੀਂ ਕਰਦੇ ਸੋ ਗੁਰੂ ਨਾਨਕ ਸਾਹਿਬ ਦੇ ਸਮਝਾਉਣ ਦਾ ਮਤਲਬ ਹੈ ਸਭ ਤੋਂ ਪਹਿਲਾਂ ਸਾਡਾ ਸਰੀਰ ਹਰਿਮੰਦਰ ਹੈ ਜਦੋਂ ਇਹਦੇ ਅੰਦਰੋਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ਫਿਰ ਸਾਡੇ ਵਾਸਤੇ ਸਾਰੀ ਦੁਨੀਆ ਹੀ ਮਾਲਕ ਦਾ ਹਰਿਮੰਦਰ ਹੋ ਜਾਂਦੀ ਹੈ ਇਸੇ ਵਾਸਤੇ ਆਪਨੇ ਕਿਹਾ ਸੀ ਜਿਸ ਨਾਮ ਹਿਰਦੇ ਸੋ ਵੱਡ ਪਰਵਾਰਾ ਜਿਸ ਦੇ ਅੰਦਰ ਨਾਮ ਆਪਣੀ ਘਰ ਆਪਣਾ ਕਰ ਲੈਂਦਾ ਹੈ ਜਿਹੜਾ ਆਪਣੇ ਅੰਦਰ ਨਾਮ ਨੂੰ ਪ੍ਰਗਟ ਕਰ ਲੈਂਦਾ ਹੈ ਉਹਦੇ ਵਾਸਤੇ ਉਹਦਾ ਪਰਿਵਾਰ ਬਹੁਤ ਵੱਡਾ ਹੋ ਜਾਂਦਾ ਹੈ ਕਿ ਸਾਰੀ ਦੁਨੀਆ ਉਹਦਾ ਪਰਿਵਾਰ ਬਣ ਜਾਂਦੀ ਹੈ ਹੁਣ ਤਾਂ ਅਸੀਂ ਛੋਟੇ ਜਿਹੇ ਟੱਬਰ ਨੂੰ ਆਪਣਾ ਪਰਿਵਾਰ ਬਣ ਕੇ ਉਹਦੇ ਨਾਲ ਮੂੰਹ ਔਰ ਪਿਆਰ ਪਾਈ ਬੈਠੇ ਹਾਂ ਫਿਰ ਸਾਰੀ ਦੁਨੀਆ ਹੀ ਸਾਡਾ ਪਰਿਵਾਰ ਬਣ ਜਾਵੇਗੀ ਫਿਰ ਅਸੀਂ ਦੁਸ਼ਮਣ ਕਿਹਨੂੰ ਕਹਿ ਸਕਦੇ ਹਾਂ ਆਪਣਾ ਕਿਹਨੂੰ ਕਹਿ ਸਕਦੇ ਹਾਂ ਬਗਾਨਾ ਕਿਹਨੂੰ ਕਹਿ ਸਕਦੇ ਹਾਂ ਫਿਰ ਤਾਂ ਸਾਨੂੰ ਹਰ ਇੱਕ ਦੇ ਅੰਦਰ ਪਰਮਾਤਮਾ ਹੀ ਪਰਮਾਤਮਾ ਨਜ਼ਰ ਆਉਣਾ ਸ਼ੁਰੂ ਹੋ ਜਾਂਦਾ ਹੈ
ਦੂਜਾ ਭਾਉ ਕਰ ਪੂਜਦੇ ਮਨਮੁਖ ਅੰਧ ਗਵਾਰ ਜਿੱਥੇ ਲੇਖਾ ਮੰਗੀਐ ਤਿੱਥੇ ਦੇਹ ਜਾਤ ਨਾ ਜਾਏ
ਹੁਣ ਸਾਨੂੰ ਆਪ ਬੜੇ ਵਹਿਮਾਂ ਭਰਮਾਂ ਸੰਕਲਪਾਂ 'ਚੋਂ ਕੱਢਦੇ ਹਨ ਕਿ ਜਿਸ ਜਗ੍ਹਾ ਤੁਹਾਡੇ ਕਰਮਾਂ ਦਾ ਹਿਸਾਬ ਕਿਤਾਬ ਹੋਣਾ ਹੈ ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ ਉੱਥੇ ਤੁਹਾਡੀ ਨਾ ਤਾਂ ਦੇਹ ਉੱਥੇ ਤੁਹਾਡੀਆਂ ਕਿਸੇ ਨੇ ਜਾਤਾਂ ਪਾਤਾਂ ਨਹੀਂ ਪੁੱਛਣੀਆਂ ਕਿਸੇ ਨੇ ਕੌਮ ਨਹੀਂ ਪੁੱਛਣੀ ਕਿਸੇ ਨੇ ਮਜ਼ਹਬ ਨਹੀਂ ਪੁੱਛਣਾ ਕਿਸੇ ਨੇ ਸਵਾਲ ਨਹੀਂ ਕਰਨਾ ਤੁਸੀਂ ਹਿੰਦੂ ਹੁੰਦੇ ਸੀ ਕਿ ਸਿੱਖ ਹੁੰਦੇ ਸੀ ਕਿ ਈਸਾਈ ਹੁੰਦੇ ਸੀ ਤੁਸੀਂ ਹਿੰਦੁਸਤਾਨ 'ਚੋਂ ਆਏ ਹੋ ਕਿ ਅਮਰੀਕਾ ਅਫਰੀਕਾ 'ਚੋਂ ਆਏ ਹੋ ਉੱਥੇ ਸਾਡਾ ਭਗਤੀ ਭਾਵ ਦੇਖਿਆ ਜਾਣਾ ਹੈ ਉੱਥੇ ਸਾਡੇ ਕਰਮ ਦੇਖੇ ਜਾਣੇ ਹਨ ਇਹਨਾਂ ਜਾਤਾਂ ਪਾਤਾਂ ਦਾ ਕੌਮਾਂ ਮਜ਼ਹਬਾਂ ਦਾ ਸਾਡਾ ਜਿਸਮ ਦੇ ਨਾਲ ਤਲਕ ਹੈ ਅਸੀਂ ਜਿਸਮ ਨੂੰ ਜਾਂ ਤਾਂ ਅਗਲੀ ਦੇ ਸਪੁਰਦ ਕਰ ਜਾਂਦੇ ਹਾਂ ਜਾਂ ਮਿੱਟੀ ਅੰਦਰ ਦਬਾ ਕੇ ਛੱਡ ਜਾਂਦੇ ਹਾਂ ਕਿਸੇ ਦੇ ਕੌਮ ਮਜ਼ਹਬ ਅਗਨੀ ਦੇ ਸਪੁਰਦ ਹੋ ਕੇ ਖਤਮ ਹੋ ਜਾਂਦੇ ਹਨ ਔਰ ਕਿਸੇ ਦੇ ਜਾਤਾਂ ਪਾਤਾਂ ਮਿੱਟੀ ਵਿੱਚ ਰੁਲਦੀਆਂ ਰਹਿ ਜਾਂਦੀਆਂ ਹਨ ਤੁਸੀਂ ਸੋਚੋ ਅਸੀਂ ਸਭ ਜਾਣਦੇ ਹਾਂ ਹਮਾਰੇ ਸ਼ੁਰੂ 'ਚ ਕੀਤੇ ਇੱਕ ਪਰਮਾਤਮਾ ਹੈ ਕੋਈ ਨਹੀਂ ਕਹਿੰਦਾ ਉਹ ਹਿੰਦੂ ਹੈ ਕਿ ਸਿੱਖ ਹੈ ਕਿ ਈਸਾਈ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਵਰਨ ਜਾਤ ਚਿਹਨ ਨਹੀਂ ਕੋਈ ਸਭ ਹੁਕਮੇ ਸ੍ਰਿਸ਼ਟੋਂ ਪਾਏ ਦਾ ਜਿਸ ਪਰਮਾਤਮਾ ਨੇ ਹੁਕਮ ਦੇ ਜ਼ਰੀਏ ਸ੍ਰਿਸ਼ਟੀ ਦੀ ਰਚਨਾ ਪੈਦਾ ਕੀਤੀ ਹੈ ਔਰ ਕਿਸੇ ਵਰਨ ਦੇ ਅੰਦਰ ਨਹੀਂ ਆਉਂਦਾ ਨਾ ਉਹ ਕਾਲਾ ਹੈ ਨਾ ਗੋਰਾ ਹੈ ਨਾ ਹਿੰਦੂ ਹੈ ਨਾ ਸਿੱਖ ਹੈ ਅਤੇ ਈਸਾਈ ਹੈ ਜਦੋਂ ਪਰਮਾਤਮਾ ਦੀ ਕੋਈ ਜਾਤ ਪਾਤ ਨਹੀਂ ਹੈ ਸਾਡੀ ਆਤਮਾ ਉਸੇ ਪਰਮਾਤਮਾ ਦੀ ਅੰਸ਼ ਹੈ ਅਸੀਂ ਉਸੇ ਸਤਨਾਮ ਸਮੁੰਦਰ ਦੇ ਕਤਰੇ ਹਾਂ ਸਾਡੀ ਕਿਹੜੀ ਜਾਤ ਪਾਤ ਹੋ ਸਕਦੀ ਹੈ ਜਦੋਂ ਸੂਰਜ ਦੀ ਕੋਈ ਕੌਮ ਔਰ ਮਜ਼ਹਬ ਨਹੀਂ ਹੈ ਮਾਮੂਲੀ ਰੋਸ਼ਨੀ ਦੀ ਕੀ ਕੌਮ ਔਰ ਮਜ਼ਹਬ ਹੋਵੇਗੀ ਜਦੋਂ ਸਮੁੰਦਰ ਦੀ ਕੋਈ ਜਾਤ ਪਾਤ ਨਹੀਂ ਹੈ ਮਾਮੂਲੀ ਕਤਰੇ ਦੀ ਕੀ ਜਾਤ ਪਾਤ ਹੋਏਗੀ ਪਰਮਾਤਮਾ ਨੇ ਇਨਸਾਨ ਪੈਦਾ ਕੀਤਾ ਹੈ ਅਸੀਂ ਆਪਣੇ ਆਪ ਨੂੰ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਮੁਲਕਾਂ ਅੰਦਰ ਤਕਸੀਮ ਕਰੀ ਜਾਂਦੇ ਹਾਂ ਔਰ ਇੱਕ ਦੂਸਰੇ ਦੇ ਭਿੰਨ ਭੇਦ ਵਿੱਚ ਬੈਠੇ ਹੋਏ ਹਾਂ ਕਬੀਰ ਸਾਹਿਬ ਨੇ ਕਿਹਾ ਸੀ ਜਾਤ ਪਾਤ ਪੁੱਛੇ ਨਾ ਕੋ ਹਰ ਕੋ ਭਜੇ ਸੋ ਹਰ ਕਾ ਹੋ ਤੁਹਾਡੀਆਂ ਜਾਤਾਂ ਪਾਤਾਂ ਕਿਸੇ ਦੇ ਨਹੀਂ ਪੁੱਛਣੀਆਂ ਜਿਹੜਾ ਪਰਮਾਤਮਾ ਦੀ ਭਗਤੀ ਕਰਦਾ ਹੈ ਉਹ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਹਿੰਦੂ ਹੋ ਕੇ ਪਰਮਾਤਮਾ ਦੀ ਭਗਤੀ ਕਰੋ ਸਿੱਖ ਈਸਾਈ ਹੋ ਕੇ ਪਰਮਾਤਮਾ ਦੀ ਭਗਤੀ ਕਰੋ ਇਸ ਇਸ਼ਕ ਨੇ ਪ੍ਰੇਮ ਨੇ ਪਿਆਰ ਨੇ ਭਗਤੀ ਨੇ ਸਾਨੂੰ ਵਾਪਸ ਜਾ ਕੇ ਮਿਲਾਉਣਾ ਹੈ ਮਤੇ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਕਿ ਮੈਂ ਹਿੰਦੂਆਂ ਤੋਂ ਸਿੱਖ ਬਣਾ ਜਾਂ ਸਿੱਖਾਂ ਤੋਂ ਈਸਾਈ ਬਣਾ ਜਾਂ ਈਸਾਈ ਤੋਂ ਮੁਸਲਮਾਨ ਬਣਾ ਇਸ ਚੀਜ਼ ਦਾ ਕੋਈ ਫਾਇਦਾ ਨਹੀਂ ਹੈ ਬੁੱਲੇ ਸ਼ਾਹ ਨੇ ਕਿਹਾ ਸੀ ਅਮਲਾਂ ਉੱਤੇ ਹੋਣ ਵੇਲੇ ਖੜੀ ਰਹਿਣਗੀਆਂ ਜਾਤਾਂ ਜਿਹੜੇ ਆਪਣੇ ਅਮਲਾਂ ਦੀ ਤਰਫ ਧਿਆਨ ਦਿੰਦੇ ਹਨ ਉਹਨਾਂ ਦਾ ਹੀ ਉੱਥੇ ਹਿਸਾਬ ਕਿਤਾਬ ਹੁੰਦਾ ਹੈ ਜਿਨ੍ਹਾਂ ਨੂੰ ਜਾਤਾਂ ਪਾਤਾਂ ਦਾ ਗਰੂਰ ਹੈ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਪਲਟੂ ਸਾਹਿਬ ਸਮਝਾਉਂਦੇ ਹਨ ਪਲਟੂ ਉੱਚੀ ਜ਼ਾਤ ਕਾ ਮਤ ਕੋਈ ਕਰੇ ਹੰਕਾਰ ਸਾਹਿਬ ਕੇ ਦਰਬਾਰ ਮੈਂ ਕੇਵਲ ਭਗਤ ਪਿਆ ਮਤੇ ਕਿਸੇ ਦੇ ਮਨ ਵਿੱਚ ਖਿਆਲ ਹੋਵੇ ਕਿ ਮੈਂ ਪੰਡਿਤਾਂ ਦੇ ਘਰ ਜਨਮ ਲਿਆ ਹੈ ਮੈਨੂੰ ਹੀ ਪਰਮਾਤਮਾ ਦੇ ਮਿਲਣ ਦਾ ਫਖਰ ਹਾਸਲ ਹੋ ਸਕਦਾ ਹੈ ਜਾਂ ਮੈਂ ਕਿਸੇ ਹੋਰ ਜਾਤੀ ਅੰਦਰ ਜਨਮ ਲੈ ਬੈਠਾ ਹਾਂ ਸ਼ਾਇਦ ਕਦੇ ਵੀ ਪਰਮਾਤਮਾ ਦੀ ਭਗਤੀ ਨਾ ਕਰ ਸਕਾਂ ਪਲਟੂ ਸਾਹਿਬ ਕਹਿੰਦੇ ਖਿਆਲ ਹੀ ਹਮੇਸ਼ਾ ਵਾਸਤੇ ਮਨ 'ਚੋਂ ਕੱਢ ਦਿਓ ਉਸ ਪਰਮਾਤਮਾ ਦੇ ਘਰ ਪਹੁੰਚਣ ਵਾਸਤੇ ਸਿਰਫ ਭਗਤੀ ਔਰ ਪਿਆਰ ਦੀ ਜ਼ਰੂਰਤ ਪੈਂਦੀ ਹੈ ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਇਤਨੇ ਜ਼ੋਰ ਨਾਲ ਕਿਹਾ ਹੈ ਬਿਨ ਨਾਮੇ ਸਭ ਨੀਚ ਜ਼ਾਤ ਹੈ ਵਿਸ਼ਟਾ ਕੇ ਕੀੜੇ ਹੋਏ ਜਿਹੜੇ ਮਾਲਕ ਦੀ ਭਗਤੀ ਨਹੀਂ ਕਰਦੇ, ਨਾਮ ਦੀ ਕਮਾਈ ਨਹੀਂ ਕਰਦੇ, ਉਹਨਾਂ ਤੋਂ ਜ਼ਿਆਦਾ ਨੀਚੀ ਜ਼ਾਤ ਵਾਲਾ ਕੌਣ ਹੋਵੇਗਾ ਜਿਨ੍ਹਾਂ ਨੇ ਮੌਤ ਤੋਂ ਬਾਅਦ ਜਾ ਕੇ ਵਿਸ਼ਟਾ ਦੇ ਕੀੜੇ ਬਣਨਾ ਹੈ, ਗੰਦਗੀ ਦੇ ਕੀੜੇ ਬਣਨਾ ਹੈ। ਜਿਸ ਨਾਮ ਹਿਰਦੇ ਸੋ ਉੱਚੇ ਉੱਚਾ ਸੱਚੇ ਆਪ ਸਮਾਵਲਿਆ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਵਸ ਜਾਂਦਾ ਹੈ ਉਹ ਉੱਚੇ ਤੋਂ ਉੱਚੇ ਹਨ, ਸੁੱਚੇ ਤੋਂ ਸੁੱਚੇ ਹਨ, ਵਾਪਸ ਜਾ ਕੇ ਸੱਚੇ ਪਰਮਾਤਮਾ ਦੇ ਅੰਦਰ ਸਮਾ ਜਾਂਦੇ ਹਨ। ਸੋ ਮਹਾਤਮਾ ਇਹਨਾਂ ਕੌਮਾਂ ਮਜ਼ਹਬਾਂ ਦੀਆਂ ਜ਼ੰਜੀਰਾਂ ਅੰਦਰ ਸਾਨੂੰ ਨਹੀਂ ਜਕੜਦੇ, ਇਹਨਾਂ ਜਾਤਾਂ ਪਾਤਾਂ ਤੋਂ ਸਾਡੇ ਖਿਆਲ ਨੂੰ ਬਹੁਤ ਉੱਚਾ ਲਿਜਾਣ ਦੀ ਕੋਸ਼ਿਸ਼ ਕਰਦੇ ਹਨ। ਤੁਸੀਂ ਦੇਖੋ ਇਤਨੀਆਂ ਪੀਸ ਕਾਨਫਰੰਸਿਸ ਹੁੰਦੀਆਂ ਹਨ, ਇਤਨੇ ਵਰਲਡ ਰਿਲੀਜੀਅਸ ਕਾਨਫਰੰਸਿਸ ਹੁੰਦੇ ਹਨ, ਲੇਕਿਨ ਕੋਈ ਆਪਣੀ ਸ਼ਰੀਅਤ ਨਹੀਂ ਛੱਡਦਾ। ਜਿਤਨਾ ਚਿਰ ਅਸੀਂ ਸ਼ਰੀਅਤ ਦੇ ਖੋਲ ਚੋਂ ਨਿਕਲ ਕੇ ਰੂਹਾਨੀਅਤ ਦੇ ਪਲੇਟਫਾਰਮ 'ਤੇ ਖੜ੍ਹੇ ਨਹੀਂ ਹੋਵਾਂਗੇ, ਇਨਸਾਨ ਕਦੇ ਵੀ ਇਨਸਾਨ ਦੇ ਨਜ਼ਦੀਕ ਨਹੀਂ ਆ ਸਕਦਾ। ਸੋ ਇਹ ਜਿਹੜੀ ਸਾਨੂੰ ਨਜ਼ਦੀਕ ਲਿਆਉਣ ਵਾਲੀ ਚੀਜ਼ ਹੈ ਰੂਹਾਨੀਅਤ ਹੈ, ਉਸ ਤੋਂ ਤਾਂ ਅਸੀਂ ਕੋਸੋਂ ਦੂਰ ਜਾ ਰਹੇ ਹਾਂ, ਸ਼ਰੀਅਤ ਦੇ ਅਸੀਂ ਕੈਦੀ ਬਣੇ ਜਾ ਰਹੇ ਹਾਂ। ਫਿਰ ਇਹ ਪੀਸ ਕਾਨਫਰੰਸਿਸ ਕੀ ਕਰ ਲੈਣਗੀਆਂ, ਰਿਲੀਜੀਅਸ ਕਾਨਫਰੰਸਿਸ ਕੀ ਕਰ ਸਕਦੀਆਂ ਹਨ। ਸੋ ਇਸ ਵਾਸਤੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ, ਉੱਥੇ ਸਾਡਾ ਭਗਤੀ ਪਾਓ ਦੇਖਿਆ ਜਾਣਾ ਹੈ, ਸਾਡਾ ਮਾਲਕ ਦੇ ਮਿਲਸ਼ਕ ਔਰ ਪਿਆਰ ਦੇਖਿਆ ਜਾਣਾ ਹੈ।
ਜਿੱਥੇ ਲੇਖਾ ਮੰਗੀਐ ਤਿੱਥੇ ਦੇਹੇ ਜਾਤ ਨ ਜਾਏ, ਸਤ ਰਤੇ ਸੇ ਉਬਰੇ ਦੁਖੀਏ ਦੂਜੇ ਪਾਏ।
ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਨੇ ਮਾਲਕ ਨਾਲ ਨਹੀਂ ਮਿਲਾਉਣਾ, ਗੁਰੂ ਸਾਹਿਬ ਕਹਿੰਦੇ ਸੱਚ ਰਤੇ ਸੇ ਉਭਰੇ, ਜਿਹੜੇ ਸ਼ਬਦ ਦੀ ਕਮਾਈ ਕਰਕੇ ਸੱਚੇ ਰੰਗ ਸੱਚੇ ਪਰਮਾਤਮਾ ਦੇ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਭਵ ਸਾਗਰ ਤੋਂ ਹਮੇਸ਼ਾ ਵਾਸਤੇ ਪਾਰ ਹੋ ਜਾਂਦੇ ਹਨ। ਜਿਹਨੇ ਨਾਲ ਜਾਤਾਂ ਪਾਤਾਂ ਕੌਮਾਂ ਮਜ਼ਹਬਾਂ ਮੁਲਕਾਂ ਦੇ ਝਗੜਿਆਂ ਵਿੱਚ ਹੀ ਫਸੇ ਰਹਿੰਦੇ ਹਨ ਔਰ ਇਹ ਮਜ਼ਹਬਾਂ ਦੇ ਹੀ ਸ਼ਰੀਅਤ ਦੇ ਹੀ ਕੈਦੀ ਬਣੇ ਰਹਿੰਦੇ ਹਨ, ਉਹਨਾਂ ਨੂੰ ਵਾਰ ਵਾਰ ਮਰਨਾ ਪੈਂਦਾ ਹੈ, ਵਾਰ ਵਾਰ ਜੰਮਣਾ ਪੈਂਦਾ ਹੈ।
ਸੱਚ ਰਤੇ ਸੇ ਉਬਰੇ ਦੁਖੀਏ ਦੂਜੇ ਪਾਏ, ਹਰ ਮੰਦਰ ਮਹਿ ਨਾਮ ਨਿਦਾਨ ਹੈ, ਨਾ ਬੁਝੈ ਮੁਗਦ ਗਵਾਰ।
ਆਪ ਸਮਝਾਉਂਦੇ ਹਨ ਜਿਸ ਨਾਮ ਦੀ ਮੈਂ ਇਤਨੀ ਉੱਪਰ ਮਹਿਮਾ ਕੀਤੀ ਹੈ ਉਹ ਨਾਮ ਤੁਹਾਨੂੰ ਕਿਤੇ ਬਾਹਰੋਂ ਨਹੀਂ ਮਿਲਣਾ, ਉਹ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸਰੀਰੋਂ ਬਾਹਰ ਕੋ ਪਾਲਣ ਜਾਏ, ਨਾਮ ਨਾ ਲਏ ਬਹੁਤ ਵਿਗਾਰ ਦੁੱਖ ਪਾਏ। ਜਿਹੜੇ ਲੋਕ ਸਰੀਰ ਔਰ ਦੇਹ ਦੇ ਬਾਹਰੋਂ ਨਾਮ ਰੂਪੀ ਵਸਤੂ ਨੂੰ ਢੂੰਡਣ ਲੱਗੇ ਹੋਏ ਹਨ ਉਹ ਤਾਂ ਵਿਗਾਰੀਆਂ ਵਾਂਗੂ ਆਪਣੇ ਕੀਮਤੀ ਵਕਤ ਨੂੰ ਜ਼ਾਇਆ ਕਰ ਰਹੇ ਹਨ। ਵਿਗਾਰੀ ਕੌਣ ਹੈ ਜਿਹੜਾ ਸਾਰਾ ਦਿਨ ਮਿਹਨਤ ਕਰਦਾ ਹੈ, ਟੁੱਟ ਟੁੱਟ ਕੇ ਮਰ ਜਾਂਦਾ ਹੈ, ਖੂਨ ਪਸੀਨਾ ਕਰ ਦਿੰਦਾ ਹੈ, ਜਿਨ੍ਹਾਂ ਦੇ ਹੱਥ ਪੱਲੇ ਕੁਛ ਵੀ ਨਹੀਂ ਪੈਂਦਾ। ਅਗਰ ਕੋਈ ਚੀਜ਼ ਸਾਡੇ ਘਰ ਦੇ ਅੰਦਰ ਹੈ, ਜੇ ਘਰ ਦੇ ਅੰਦਰ ਖੋਜ ਕਰਾਂਗੇ ਤਾਂ ਹੀ ਅਸੀਂ ਉਸ ਵਸਤੂ ਨੂੰ ਪਾ ਸਕਦੇ ਹਾਂ, ਜੇ ਖੇਤਾਂ ਔਰ ਸੜਕਾਂ 'ਤੇ ਖੋਜ ਕਰਦੇ ਰਹਾਂਗੇ ਉਸ ਵਸਤੂ ਨੂੰ ਕਿਸ ਤਰ੍ਹਾਂ ਪਾ ਸਕਦੇ ਹਾਂ। ਇਸ ਵਾਸਤੇ ਆਪ ਸਮਝਾਉਂਦੇ ਹਨ ਉਹ ਸ਼ਬਦ ਔਰ ਨਾਮ ਕਿਤੇ ਬਾਹਰ ਨਹੀਂ ਹੈ, ਉਹ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ।
ਹਰ ਮੰਦਰ ਮਹਿ ਨਾਮ ਨਿਦਾਨ ਹੈ, ਨਾ ਬੁਝੈ ਮੁਗਦ ਗਵਾਰ, ਗੁਰ ਪ੍ਰਸਾਦੀ ਕਿਨਿਆ, ਹਰ ਰਾਖਿਆ ਔਰ ਧਾਰ, ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ, ਪਵਿੱਤ ਪਾਵਨ ਸੇ ਜਨ ਨਿਰਮਲ, ਹਰ ਕੈ ਨਾਮ ਸਮਾਏ, ਹਰ ਮੰਦਰ ਹਰ ਕਾ ਹੱਟ ਹੈ, ਰੱਖਿਆ ਸ਼ਬਦ ਸਵਾਰ, ਇਸ ਵਿੱਚ ਸੌਦਾ ਇੱਕ ਨਾਮ, ਗੁਰਮੁਖ ਲੈਣ ਸਵਾਰ, ਹਰ ਮੰਦਰ ਮਹਿਮਾਨ ਲੋਹਟ ਹੈ, ਪੇਟਿਆ ਕੰਚਨ ਪਿਆ ਕੀ कीमत कहीं ना जाए। हर मंदिर में है हर वसे सर्व निरंतर सोए। नानक गुरमुख बनजिए सत्या सौदा होए। नानक गुरमुख बनजिए सत्या सौदा।